ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ। ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਇੱਕ ਪਾਸੇ ਆਸਟ੍ਰੇਲੀਅਨ ਲੋਕਾਂ ਵਿੱਚ ਫਰਟੀਲਿਟੀ ਨਾਲ ਜੁੜੀਆਂ ਸਮੱਸਿਆਵਾਂ ਵੱਧ ਰਹੀਆਂ ਨੇ ਤੇ ਇਸ ਦੇ ਚੱਲਦਿਆਂ ਦਾਨ ਕੀਤੇ ਜਾਣ ਵਾਲੇ ਆਂਡਿਆਂ ਦੀ ਮੰਗ ਵੀ ਵੱਧ ਰਹੀ ਹੈ। ਪਰ ਅਸਲ ਵਿੱਚ ਇਹ ਇੰਨੀ ਚਿੰਤਾ ਵਾਲੀ ਗੱਲ ਨਹੀਂ ਹੈ। ਜਿਹੜੀ ਗੱਲ ਅਸਲ ਸਮੱਸਿਆ ਹੈ ਉਹ ਇਹ ਹੈ ਕਿ ਆਂਡਿਆਂ ਦੀ ਮੰਗ ਦੇ ਮੁਕਾਬਲੇ ਆਂਡਿਆਂ ਦੀ ਸਪਲਾਈ ਬਹੁਤ ਜ਼ਿਆਦਾ ਘੱਟ ਹੈ। ਮਾਹਰਾਂ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਨੂੰ ਦਾਨ ਕੀਤੇ ਜਾਣ ਵਾਲੇ ਆਂਡਿਆਂ ਸੰਬੰਧੀ ਆਪਣੇ ਨਿਯਮ ਅਤੇ ਪ੍ਰਤੀਕਿਰਿਆ ਨੂੰ ਸੁਧਾਰਨ ਬਾਰੇ ਸੋਚਣਾ ਹੋਰ ਵੀ ਲਾਜ਼ਮੀ ਹੋ ਗਿਆ ਹੈ। ਇਸ ਬਾਬਤ ਜਸਦੀਪ ਕੌਰ ਗਿੱਲ ਦੀ ਜ਼ੁਬਾਨੀ ਪੇਸ਼ ਹੈ ਤਫਸੀਲੀ ਰਿਪੋਰਟ। ਸਨਸ਼ਾਈਨ ਕੋਸਟ ਦੀ ਲਿਜ ਬਕਲੀ ਸਟੋਕਸ ਹਮੇਸ਼ਾ ਤੋਂ ਹੀ ਮਾਂ ਬਣਨਾ ਚਾਹੁੰਦੀ ਸੀ। ਹਾਲਾਂਕਿ ਉਸਨੇ ਜਦ ਮਹਿਸੂਸ ਕੀਤਾ ਕਿ ਉਸਨੂੰ ਕਿਸੇ ਐੱਗ ਡੋਨਰ ਦੀ ਲੋੜ ਹੈ ਤਾਂ ਉਸਨੇ ਐੱਗ ਡੋਨੇਸ਼ਨ ਲਈ ਆਨਲਾਈਨ ਫੋਰਮ ਵਿੱਚ ਆਪਣਾ ਨਾਂ ਦਰਜ ਕਰਵਾ ਦਿੱਤਾ। ਪਰ ਉਸਦਾ ਕਹਿਣਾ ਹੈ ਕਿ ਉਸਨੂੰ 7 ਮਹੀਨਿਆਂ ਤੋਂ ਬਾਅਦ ਇੱਕ ਡੋਨਰ ਮਿਲਿਆ ਅਤੇ ਫਿਰ ਅੱਗੇ ਦੀ ਪ੍ਰਕਿਰਿਆ ਸ਼ੁਰੂ ਹੋਈ। ਲਿਜ਼ ਆਪਣੇ 50ਵੇਂ ਸਾਲ ਵਿੱਚ ਹੈ ਅਤੇ ਹੁਣ ਉਹ ਇੱਕ 6 ਸਾਲ ਦੇ ਬੱਚੇ ਅਤੇ 4 ਸਾਲ ਦੇ ਜੁੜਵਾਂ ਬੱਚਿਆਂ ਦੀ ਮਾਂ ਹੈ। ਪਰ ਉਸਦਾ ਮੰਨਣਾ ਹੈ ਕਿ ਇਸ ਪ੍ਰਕਿਰਿਆ ਵਿੱਚ ਲੋੜ ਤੋਂ ਜ਼ਿਆਦਾ ਦੇਰ ਲੱਗਦੀ ਹੈ।
It is quite a long drawn out process and it's really hard because you are putting yourself out there and you get nothing in return and it is actually really soul destroying when you're thinking that no one actually you're never going to be a mum and you're never going to have that chance because no one's responding to your advert.
ਭਾਵੇਂ ਲਿਜ਼ ਨੂੰ ਐੱਗ ਡੋਨਰ ਲੱਭਣ ਵਿੱਚ ਸਮਾਂ ਜ਼ਰੂਰ ਲੱਗਾ ਪਰ ਫਿਰ ਵੀ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹੈ ਕਿ ਉਹ ਮਾਂ ਬਣ ਸਕੀ। ਜੇਕਰ ਇਤਿਹਾਸ ਵਿੱਚ ਜਾਈਏ ਤਾਂ ਜਦੋਂ ਤੋਂ 1980 ਦੇ ਦਹਾਕੇ ਦੌਰਾਨ ਪਹਿਲੇ IVF ਬੱਚੇ ਹੋਏ ਸਨ ਉਸ ਤੋਂ ਬਾਅਦ ਫਰਟੀਲਿਟੀ ਇੰਡਸਟਰੀ ਵਿੱਚ ਭਾਰੀ ਵਾਧਾ ਹੋਇਆ ਹੈ। ਆਸਟ੍ਰੇਲੀਆ ਵਿੱਚ ਹੁਣ ਹਰ 16 ਬੱਚਿਆਂ ਵਿੱਚੋਂ ਇੱਕ ਬੱਚਾ IVF ਰਾਹੀਂ ਪੈਦਾ ਹੋ ਰਿਹਾ ਹੈ। ਇਸੇ ਕਾਰਨ ਆਸਟ੍ਰੇਲੀਆ ਵਿੱਚ ਦਾਨ ਕੀਤੇ ਗਏ ਆਂਡਿਆਂ ਦੀ ਮੰਗ ਦੇ ਮੁਕਾਬਲੇ ਇਸ ਦੀ ਸਪਲਾਈ ਬਹੁਤ ਘੱਟ ਹੋ ਗਈ ਹੈ। ਮੋਨਾਸ਼ ਯੂਨੀਵਰਸਿਟੀ ਦੇ ਸਕੂਲ ਆਫ਼ ਪਬਲਿਕ ਹੈਲਥ ਦੇ ਸੀਨੀਅਰ ਰਿਸਰਚ ਫੈਲੋ ਡਾਕਟਰ ਕੈਰਿਨ ਹੈਮਬਰਗ ਦਾ ਕਹਿਣਾ ਹੈ ਕਿ ਹੁਣ ਮਹਿਲਾਵਾਂ ਆਪਣੇ ਪਰਿਵਾਰ ਦੀ ਯੋਜਨਾ ਥੋੜ੍ਹੀ ਦੇਰ ਨਾਲ ਸ਼ੁਰੂ ਕਰਦੀਆਂ ਨੇ ਜਿਸ ਕਾਰਨ ਪ੍ਰਜਨਨ ਸੰਘਰਸ਼ ਵੱਧ ਰਹੇ ਨੇ ਅਤੇ ਨਤੀਜੇ ਵਜੋਂ ਆਂਡਿਆਂ ਦੀ ਮੰਗ ਵੀ ਵੱਧ ਰਹੀ ਹੈ।
Generally, as a population, women are having children later or start trying for a baby later in life than they used to. The proportion of women in their late 30s and early 40s who are trying is much, much higher now than it was 20 years ago. And that means that the ones who approach, their 40s or are in their 40s, a lot of them will struggle to conceive.
ਜੇਕਰ ਆਸਟ੍ਰੇਲੀਆ ਵਿੱਚ ਕੋਈ ਆਂਡੇ ਦਾਨ ਕਰਨਾ ਚਾਹੁੰਦਾ ਹੈ ਤਾਂ ਇਸ ਬਦਲੇ ਉਸਨੂੰ ਕੋਈ ਭੁਗਤਾਨ ਨਹੀਂ ਦਿੱਤਾ ਜਾਂਦਾ। ਉਸਨੂੰ ਪੈਣ ਵਾਲੇ ਕੁਝ ਖਰਚਿਆਂ ਦੀ ਭਰਪਾਈ ਕੀਤੀ ਜਾ ਸਕਦੀ ਹੈ ਪਰ ਕਿਸੇ ਵੀ ਤਰੀਕੇ ਉਸਨੂੰ ਸਿੱਧਾ ਭੁਗਤਾਨ ਕਰਨਾ ਗੈਰ ਕਾਨੂੰਨੀ ਹੈ। ਦੋ ਤਰੀਕਿਆਂ ਰਾਹੀਂ ਆਂਡੇ ਹਾਸਲ ਕੀਤੇ ਜਾ ਸਕਦੇ ਨੇ, ਜਾਂ ਆਪਣੇ ਨਿੱਜੀ ਸੰਪਰਕ ਰਾਹੀਂ ਅਤੇ ਜਾਂ ਫਿਰ IVF ਕਲੀਨਿਕ ਰਾਹੀਂ। ਹਾਲਾਂਕਿ ਕਿੰਨੇ ਲੋਕ ਵੇਟਿੰਗ ਲਿਸਟ ਉੱਤੇ ਨੇ ਇਹ ਮੁਲਾਂਕਣ ਕਰਨਾ ਮੁਸ਼ਕਿਲ ਹੈ, ਪਰ ਇੱਕ ਯੂਨੀਵਰਸਿਟੀ ਆਫ ਮੈਲਬਰਨ ਦੇ ਅਧਿਐਨ ਵਿੱਚ ਦੇਖਿਆ ਗਿਆ ਕਿ IVF ਕਲੀਨਿਕ ਵਿੱਚ ਆਂਡੇ ਦਾਨ ਦੀ ਉਡੀਕ ਸੂਚੀ ਵਿੱਚ ਸ਼ਾਮਲ 59 ਔਰਤਾਂ ਵਿੱਚੋਂ ਸਿਰਫ 13 ਨੂੰ ਹੀ ਦਾਨ ਕੀਤੇ ਗਏ ਆਂਡੇ ਮਿਲ ਸਕੇ ਸਨ। ਬਹੁਤ ਸਾਰੇ ਲੋਕ ਵਿਦੇਸ਼ਾਂ ਤੋਂ ਵੀ ਆਂਡੇ ਮੰਗਾ ਰਹੇ ਨੇ। ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਦਾਨਿਆਂ ਨੂੰ ਭੁਗਤਾਨ ਕੀਤਾ ਜਾ ਸਕੇ ਜਾਂ ਅਜਿਹੇ ਹੋਰ ਕਾਨੂੰਨਾਂ ਵਿੱਚ ਕੁਝ ਸੁਧਾਰ ਕੀਤੇ ਜਾਣ ਤਾਂ ਹੋ ਸਕਦਾ ਹੈ ਕਿ ਸਥਿਤੀ ਬਿਹਤਰ ਹੋ ਸਕੇ। ਇਹ ਜਾਣਕਾਰੀ SBS ਨਿਊਜ਼ ਤੋਂ ਐਲਫੀ ਸਕੋਟ ਦੀ ਸਹਾਇਤਾ ਨਾਲ ਪੰਜਾਬੀ ਵਿੱਚ ਜਸਦੀਪ ਕੌਰ ਗਿੱਲ ਵੱਲੋਂ ਪੇਸ਼ ਕੀਤੀ ਗਈ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ। ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।